ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉ ਮੈਂ ਵਿੱਚ ਸਭ ਪੜ ਥੱਕੇ, ਦੂਜੈ ਭਾਈ ਖੁਆਰ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉ ਮੈਂ ਵਿੱਚ ਸਭ ਪੜ ਥੱਕੇ, ਦੂਜੈ ਭਾਈ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਕਾ ਗੁਰ ਸ਼ਬਦ ਕਰੇ ਵਿਚਾਰ, ਅੰਦਰ ਖੋਜੈ ਤਤ ਲਹੈ, ਪਾਏ ਮੁਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਮਹੱਲਾ ਤੀਜਾ। ਵਿਣ ਮਨ ਮਾਰੇ ਕੋਈ ਨ ਸਿਜਈ, ਵੇਖੋ ਕੋਲ ਵਲਾਏ। ਭੇਖ ਧਾਰੀ ਤੀਰਥੀ ਭਵ ਥਕੇ, ਨਾ ਇਹੋ ਮਨ ਮਾਰਿਆ ਜਾਏ। ਗੁਰਮੁਖ ਇਹੋ ਮਨ ਜੀਵਤ ਮਰੈ, ਸੱਚ ਰਹੈ ਲਿਵਲਾਏ। ਨਾਨਕ ਇਸ ਮਨ ਕੀ ਮਲ ਇਉ ਉਤਰੈ, ਹਉ ਮੈਂ ਸ਼ਬਦ ਜਲਾਏ। ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨਕਾ। ਹਰ ਹਰ ਸਿੰਗਾਰ ਬਨਾਵੋ ਹਰ ਜਨ, ਹਰ ਕਾਪੜ ਪੈਰੋ ਖਿਮਕਾ। ਐਸਾ ਸਿੰਗਾਰ ਮੇਰੇ ਪ੍ਰਭ ਭਾਵੈ, ਹਰ ਲਾਗੈ ਪਿਆਰਾ ਪ੍ਰੇਮਕਾ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਬਿਖ ਕਾਟੇ ਇੱਕ ਪਲਕਾ। ਹਰ ਹਰ ਦਿਆਲ ਹੋਵੈ ਜਿਸ ਉੱਪਰ, ਸੋ सो गुरमुख हर जप जिनका हर हर नाम बोलो दिन राती सब किल बिख काटे एक पल का हर हर दयाल हुवे जिस ऊपर सो गुरमुख हर जप जिनका वाहिगुरु जी का खालसा वाहिगुरु जी की फतेह
सतनाम वाहिगुरु साहिब जीओ ज्यों बोलाए त्यों बोलिए जहाँ आप बुलाए सोए गुरमुख बानी ब्रह्म है शब्द मिलावा होए कहाँ बुद्ध प्रभ तुच्छ हमारी बरन सके मेहमा जो तिहारी हम न सकत कर सिफत तुम्हारी आप ले हो तुम कथा सुधारी आप ले हो तुम कथा सुधारी गुरगद्दी गुर सिंघासन ते प्रकाशमान शतर चवर तख्त दे मालक शब्द गुरु तन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब श्री दरबार साहिब जी विखे प्रकाशमान हुंदियां आए अज दे पावन हुक्म नू इस समय आप जी ने गुरद्वारा मंजी साहिब दीवान हाल श्री अमृतसर साहिब जी दे इस पावन दर तो श्रवण करना कीता साहिब दी असीस प्राप्त करिए धन गुरु रामदास पातशाह धन श्री गुरु ग्रंथ साहिब जी महाराज आप बख्शिश करन इस पावन शब्द नू पढ़न सुनन विचारन ते हिरदे विच टिकावन दी आप तौफीक बख्शिश करन ताकि जीवन दा ए सत संग रूपी चंद घड़ियां दा संग जिंदगी बदल देवे ते गुर शब्द दी सांझ नाल अपना जीवन वाहिगुरु जी नाल एक मिक हो सके आओ साहिब दी सीस प्राप्त करिए पावन शब्द दी विचार आरंभ करन तो पहला कलगीधर दशमेश पातशाह जी दी बख्शिश कीती होई पावन फतेह नाल सारे सांझ पाओ ते बड़े प्यार विच भर के आखो जी वाहिगुरु जी का खालसा वाहिगुरु जी की फतेह अज दे ए पावन हुक्म श्री गुरु ग्रंथ साहिब जी महाराज जी दे 650 अंग ते सुभायमान ने ए सोरठ की वार दे पावन बोल 21वीं पौड़ी धन गुरु रामदास पातशाह जी दी उचारण कीती होई अते इस नाल दो संबंधित श्लोक ओ धन गुरु अमरदास पातशाह जी दी मुबारक रसना तो उचारण होए ने सहब बख्शिश करन आओ शब्द विचार आरंभ कर दिया अपने भले लई ते सरबत दे भले लई सारे आखो सत नाम वाहे गुरु वाहे गुरु वाहे गुरु।
सतनाम श्री वाहे गुरु साहेब जी। सलोक महला तीजा। पढ़ना गुड़ना संसार की कार है, अंदर तृष्णा विकार।
श्लोक महला तीजा। इस श्लोक राही धन गुरु अमरदास पातशाह जी फरमान करते ने, पढ़ना गुड़ना संसार की कार है, अंदर तृष्णा विकार। अगर अंदर दी तृष्णा ते अंदर दे औगुणी विकार गए नहीं, ते अकेला पढ़न ते गुड़न तो मुराद है कि पढ़े हुए नू बड़े चंगी तरह विचार लेना, उन्हां दे अर्थ जान लेने। ये कहन लगे कि दुनियावी काम है, ये संसारी कार है, क्योंकि माया कारण विद्या विच है, जन्म अविरथा जाई, किसे दुकान ते सौदा पाया ते बेच लिया पैसे वट ले, किसे बहुत पंडित विद्वान बन के विद्या सुना दिती ते पैसे ले ले, ये समझ लेना संसार की कार है। जिंदगी विच अगर बहुत पढ़ के अपना जीवन नहीं बदलिया, अंदर भोखे अंदर तृष्ण है अंदर विकार बैठे ने, ते एक संसारी कार है। उस विद्या नू दिमाग विच ते रखिया पर जीवन नहीं बनाया, वो विद्या हिरदे दे ताल ते नहीं गई, वो विद्या प्रैक्टिकल नहीं बनी। इस करके धन गुरु अमरदास पातशाह कहंदे ने, अगर अंदर तृष्णा ते विकार विच भरे है ते समझ लेना सिर्फ लोगां नू प्रभावित करन वास्ते, अपनी उपजीविका चलावन वास्ते, लोगां विच अपनी शोभा खटन वास्ते, मान वडियाई वास्ते, अपनी ताक जमावन दे लई ही ਉਹ ਸੰਸਾਰੀ ਕਾਰ ਵਿੱਚ ਹੀ ਤੁਰਿਆ ਫਿਰਦਾ। ਇਹ ਵੀ ਤੇ ਇੰਝ ਹੀ ਹੈ ਨਾ, ਸੰਸਾਰ ਵਿੱਚ ਬਹੁਤ ਲੋਕ ਇਸ ਕਰਕੇ ਧਨ ਤੇ ਸਾਜੋ ਸਮਾਨ ਇਕੱਠਾ ਕਰਦੇ ਨੇ ਵੀ ਲੋਕਾਂ ਵਿੱਚ ਮੇਰਾ ਨਾਮ ਹੋਵੇ ਤੇ ਮੈਂ ਚੰਗਾ ਅਮੀਰ ਬਣ ਕੇ ਲੋਕਾਂ ਨੂੰ ਦਿਖਾਵਾਂ। ਉਧਰ ਕੋਈ ਸੰਸਾਰ ਵਿੱਚ ਧਨ ਦੀ ਅਮੀਰੀ ਕਰਕੇ ਦੁਨੀਆਂ ਨੂੰ ਦਿਖਾਉਣਾ ਚਾਹੁੰਦਾ, ਇੱਧਰ ਕੋਈ ਬਹੁਤ ਵਿਦਿਆ ਪੜ੍ਹ ਕੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਇੱਕ ਸੰਸਾਰੀ ਕਾਰ ਤੱਕ ਹੀ ਸੀਮਤ ਰਹਿ ਜਾਂਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੇ ਸਿੰਘਾਸਨ ਤੇ ਸੁਭਾਏਮਾਨ ਨੇ। ਸਾਹਿਬਾਂ ਦੇ ਕੋਲ ਇੱਕ ਪੰਡਿਤ ਆਉਂਦਾ, ਨਾਮ ਹੈ ਉਸਦਾ ਬੇਨੀ। ਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪੁੱਛਦਾ, ਤੁਸੀਂ ਵੇਦ ਪੜ੍ਹੇ ਨੇ? ਸਾਹਿਬ ਕਹਿੰਦੇ ਨਹੀਂ। ਤੁਸੀਂ 6 ਸ਼ਾਸਤਰ ਪੜ੍ਹੇ ਨੇ? ਸਾਹਿਬ ਕਹਿੰਦੇ ਨਹੀਂ। ਕਹਿੰਦੇ ਤੁਸੀਂ 27 ਸਿਮਰਤੀਆਂ ਪੜ੍ਹੀਆਂ? ਸਾਹਿਬ ਕਹਿੰਦੇ ਨਹੀਂ। ਕਹਿੰਦੇ ਫਿਰ ਤੁਸੀਂ ਗੁਰੂ ਬਣ ਕੇ ਇਹ ਦੂਜਿਆਂ ਨੂੰ ਉਪਦੇਸ਼ ਦਿੰਦੇ ਹੋ, ਤੁਹਾਡੇ ਕੋਲ ਜੇ ਵੇਦ ਸ਼ਾਸਤਰ ਦਾ ਪਠਨ ਪਾਠਨ ਨਹੀਂ ਤੇ ਫਿਰ ਤੁਹਾਡੇ ਕੋਲ ਕੀ ਹੈ? ਇੱਕ ਤੁਸੀਂ ਗ੍ਰਹਿਸਥੀ, ਇੱਕ ਤੁਸੀਂ ਸ਼ਾਸਤਰ ਸੰਸਕ੍ਰਿਤ ਪੜ੍ਹੀ ਨਹੀਂ ਤੇ ਕੀ ਹੈ ਤੁਹਾਡੇ ਕੋਲ? ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਮੈਨੂੰ ਤੂੰ ਦੱਸ ਵੀ ਤੇਰੇ ਕੋਲ ਕੀ ਹੈ? ਹਜ਼ੂਰ ਨੇ ਸ਼ਬਦ ਉਚਾਰਿਆ, ਇਹੋ ਮਨ ਗਿਰਹੀ, ਇਹੋ ਮਨ ਉਦਾਸੀ, ਕਿ ਇਹੋ ਮਨ ਅਵਰਨ ਸਦਾ ਅਵਿਨਾਸ਼ੀ, ਕਿ ਇਹੋ ਮਨ ਚੰਚਲ, ਕਿ ਇਹੋ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿੱਥੋਂ ਲਾਗੇ? ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੇ ਉਠਾਵੇਂ ਭਾਰ। ਇਹ ਪੰਡਿਤ ਮੈਨੂੰ ਗੱਲ ਦੱਸ, ਤੈਨੂੰ ਪਤਾ ਵੀ ਗ੍ਰਸਤੀ ਕੌਣ ਹੁੰਦਾ ਤੇ ਉਦਾਸੀ ਕੌਣ ਹੁੰਦਾ? ਮਨ ਅਗਰ ਔਗਣ ਵਿਚਾਰ ਵਿਕਾਰਾਂ ਵਿੱਚ ਗ੍ਰਸਿਆ ਹੋਇਆ ਤੇ ਮਨ ਹੈ ਗ੍ਰਸਤੀ, ਤੇ ਗ੍ਰਸਤੀ ਦੇ ਇੱਕ ਭਾਵ ਇਹ ਲੈਂਦੇ ਨੇ ਵੀ ਗ੍ਰਸਿਆ ਹੋਇਆ, ਫਸਿਆ ਹੋਇਆ, ਔਗਣ ਵਿਕਾਰਾਂ ਵਿੱਚ ਗ੍ਰਸਿਆ ਹੋਇਆ ਮਨ, ਤੇ ਜੇ ਔਗਣ ਵਿਕਾਰ ਮਨ ਛੱਡ ਦੇਵੇ ਤੇ ਉਦਾਸੀ ਮਨ, ਘਰ ਛੱਡਣ ਨਾਲ ਉਦਾਸੀ ਬਣਿਆ, ਉਦਾਸੀ ਨਹੀਂ ਬਣਿਆ ਜਾਂਦਾ, ਤੇ ਘਰ ਵਿੱਚ ਰਹਿਣ ਨਾਲ ਅਗਰ ਅੰਦਰ ਸਿਮਰਨ ਤੇ ਮਨ ਵਿਰਾਗ ਵਿੱਚ ਚਲਾ ਜਾਏ ਤੇ ਗ੍ਰਸਤ ਵਿੱਚ ਰਹਿ ਕੇ ਕਿਸੇ ਨੂੰ ਗ੍ਰਸਤੀ ਨਹੀਂ ਕਿਹਾ ਜਾਂਦਾ। ਇਹੋ ਮਨ ਗਿਰਹੀ, ਇਹੋ ਮਨ ਉਦਾਸੀ, ਕਿ ਇਹੋ ਮਨ ਅਵਰਨ ਸਦਾ ਅਵਿਨਾਸ਼ੀ। ਅਗਰ ਮਨ ਇਹ ਚਾਰ ਵਰਨਾਂ ਦੀ ਚਾਲ ਤੋਂ ਰਹਿਤ ਹੋ ਗਿਆ ਵੀ ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ ਹੈ, ਸ਼ੂਦਰ ਹੈ, ਤੇ ਸਮਝ ਲੈਣਾ ਇਹ ਮਨ ਅਵਿਨਾਸ਼ੀ ਪਦ ਤੇ ਪਹੁੰਚ ਗਿਆ। ਇਹ ਮਨ ਚੰਚਲ ਹੈ ਤੇ ਮਨ ਵੈਰਾਗੀ ਹੈ। ਇਸ ਮਨ ਨੂੰ ਮਮਤਾ ਕਿੱਥੋਂ ਲੱਗੀ ਹੈ? ਹਜ਼ੂਰ ਕਹਿਣ ਲੱਗੇ, ਇਹ ਪੰਡਿਤ ਕਿਤਾਬਾਂ ਪੜ੍ਹ ਪੜ੍ਹ ਕੇ, ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਤੂੰ ਸਿਰ ਤੇ ਭਾਰ ਚੁੱਕਿਆ ਹੋਇਆ। ਧਿਆਨ ਚ ਰੱਖਿਓ, ਇੱਕ ਹੁੰਦਾ ਵੀ ਕਿਸੇ ਬੋਝ ਨੂੰ, ਭਾਵੇਂ ਉਹ ਗ੍ਰੰਥਾਂ ਦਾ ਬੋਝ ਹੋਵੇ, ਉਹ ਪੰਡ ਬਣ ਕੇ ਸਿਰ ਉੱਤੇ ਚੁੱਕੇ। ਇੱਕ ਹੈ ਵੀ ਬਹੁਤ ਵਿਦਿਆ ਪੜ੍ਹ ਕੇ ਆਪਣੇ ਦਿਮਾਗ ਵਿੱਚ ਯਾਦ ਰੱਖਣਾ, ਇਹ ਸਮਝ ਲੈਣਾ ਆਪਣਾ ਅੰਦਰਲਾ ਦਿਮਾਗ ਉਹ ਸੰਸਾਰਿਕ ਵਿਦਿਆ ਦੇ ਭਾਰ ਹੇਠ ਚੁੱਕੀ ਬੈਠਾ ਹੈ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜ੍ਹੈ ਉਠਾਵੇਂ ਭਾਰ। ਸਤਿਗੁਰੂ ਕਹਿਣ ਲੱਗੇ, ਪੰਡਿਤ ਤੈਨੂੰ ਕਿਤਾਬਾਂ ਫੜਨੀਆਂ ਆਉਂਦੀਆਂ ਪਰ ਤੈਨੂੰ ਮਨ ਨਹੀਂ ਫੜਨਾ ਆਉਂਦਾ। ਇਹ ਪੰਡਿਤ ਤੈਨੂੰ ਕਿਤਾਬਾਂ ਪੜ੍ਹਨੀਆਂ ਆਉਂਦੀਆਂ ਪਰ ਤੈਨੂੰ ਆਪਣਾ ਮਨ ਨਹੀਂ ਪੜ੍ਹਨਾ ਆਉਂਦਾ। ਇਹ ਸੱਚ ਹੈ, ਕਿਤਾਬਾਂ ਪੜ੍ਹ ਪੜ੍ਹ ਕੇ ਕਿਤਾਬਾਂ ਦੀ ਜਿਲਦ ਤੇ ਤੋੜ ਦਿੱਤੀ, ਕਿਤਾਬਾਂ ਪੜ੍ਹ ਪੜ੍ਹ ਕੇ ਕਿਤਾਬਾਂ ਦੀ ਜਿਲਦ ਤੋੜ ਦਿੱਤੀ, ਪਰ ਕਿਤਾਬਾਂ ਪੜ੍ਹ ਪੜ੍ਹ ਕੇ ਅੰਦਰ ਹਉਮੈ ਦੀ ਜਿਲਦ ਉਵੇਂ ਦੀ ਉਵੇਂ ਹੋਰ ਮਜ਼ਬੂਤ ਕਰ ਲਈ। ਇਸ ਕਰਕੇ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਅਗਰ ਅੰਦਰ ਤ੍ਰਿਸ਼ਨਾ ਭਰੀ ਹੋਈ ਹੈ, ਅੰਦਰ ਵਿਕਾਰ ਭਰੇ ਹੋਏ ਨੇ, ਤੇ ਇੱਕ ਪੜ੍ਹਨਾ ਗੁੜਨਾ ਸਿਰਫ ਸੰਸਾਰ ਦੀ ਕਾਰ ਹੈ। ਪੜ ਪੰਡਿਤ ਅਵਰਾਂ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ, ਦੂਜਿਆਂ ਨੂੰ ਸਮਝਾਉਂਦਾ ਪਰ ਅੰਦਰਲਾ ਆਪਾ ਔਗਣ ਤੇ ਵਿਕਾਰਾਂ ਨਾਲ ਪਿਆ ਸੜਦਾ। ਇਹ ਤੇ ਸੱਚ ਹੈ ਨਾ, ਰਾਵਣ ਚਾਰ ਵੇਦ ਦਾ ਵਿਦਵਾਨ ਪੰਡਿਤ ਹੈ, ਰਾਵਣ ਜਾਤ ਦਾ ਵੀ ਪੰਡਿਤ ਹੈ, ਰਾਵਣ ਚਾਰ ਵੇਦਾਂ ਦਾ ਵਕਤਾ, ਬਹੁਤ ਪੜ੍ਹਿਆ ਲਿਖਿਆ ਹੋਣ ਦੇ ਨਾਤੇ ਵੀ ਪੰਡਿਤ ਹੈ। ਪੰਡਿਤ ਦੀ ਉਪਾਧੀ ਹੈ ਨਾ ਇੱਕ, ਜਿਹੜਾ ਬਹੁਤ ਗ੍ਰੰਥਾਂ ਦਾ ਅਧਿਐਨ ਕਰ ਲਵੇ ਉਸ ਨੂੰ ਕਹਿੰਦੇ ਨੇ ਪੰਡਿਤ। ਪਰ ਇਹ ਰਾਵਣ, ਤੂੰ ਪੜ੍ਹਿਆ ਵੀ ਬਹੁਤ ਹੈ, ਤੂੰ ਪੰਡਿਤ ਵੀ ਬਹੁਤ ਹੈ, ਪਰ ਜਦੋਂ ਘਰ ਕੁਕੁਤ ਮੁਨੀ ਨੂੰ ਲੈ ਕੇ ਆਇਆ ਤੇ ਆ ਕੇ ਕਹਿੰਦਾ ਵੀ ਆਹ ਦੇਖੋ, ਆਹ ਮੇਰੀ ਹੈ ਭੋਜਨ ਸ਼ਾਲਾ ਕਿੱਡੀ ਵਧੀਆ, ਆਹ ਮੇਰੀ ਹੈ ਅਸਤਰ ਸ਼ਾਲਾ ਕਿੱਡੀ ਵਧੀਆ, ਆਹ ਮੇਰੀ ਹੈ ਸ਼ਸਤਰ ਸ਼ਾਲਾ, ਇੱਥੇ ਸ਼ਸਤਰ ਰੱਖੇ ਨੇ ਇਹ ਦੇਖੋ ਕਿੱਡੀ ਵਧੀਆ, ਆ ਇਹ ਮੇਰੀ ਸ਼ਾਸਤਰ ਸ਼ਾਲਾ ਦੇਖੋ ਕਿੱਡੀ ਵਧੀਆ। ਤੇ ਕੁਕੁਤ ਮੁਨੀ ਵੇਖਦਾ ਗਿਆ, ਰਾਵਣ ਦੀ ਗੱਲ ਸੁਣਦਾ ਗਿਆ, ਤੇ ਜਦੋਂ ਇਸ ਨੇ ਭੋਜਨ ਸ਼ਾਲਾ, ਅਸਤਰ ਸ਼ਾਲਾ, ਸ਼ਸਤਰ ਸ਼ਾਲਾ ਤੇ ਸ਼ਾਸਤਰ ਸ਼ਾਲਾ ਦੀ ਵਧੀਆ ਦੀ ਗੱਲ ਕੀਤੀ, ਤੇ ਕੁਕੁਤ ਮੁਨੀ ਕਹਿੰਦਾ ਵੀ ਬਾਕੀ ਤੇ ਸ਼ਾਲਾ ਤੇਰੀਆਂ ਬਹੁਤ ਵਧੀਆ, ਪਰ ਮੈਨੂੰ ਇਹ ਦੱਸ ਤੇਰੀ ਆਚਰਨ ਸ਼ਾਲਾ ਕਿਹੋ ਜਿਹੀ ਹੈ, ਇਹ ਜਿੰਨੀਆਂ ਸ਼ਾਲਾ ਬਣਾਈਆਂ ਨੇ ਇਹ ਜਿੰਨੀਆਂ ਮਰਜ਼ੀ ਵਧੀਆ ਹੋਣ, ਜੇ ਤੇਰੀ ਆਚਰਨ ਸ਼ਾਲਾ ਚੰਗੀ ਨਹੀਂ ਤੇ ਸਾਰੀਆਂ ਬਣਾਈਆਂ ਸ਼ਾਲਾ ਬੇਕਾਰ ਨੇ ਤੇਰੀਆਂ। ਇਹ ਸੱਚ ਹੈ, ਅਗਰ ਜੀਵਨ ਵਿੱਚ ਅੰਦਰਲੇ ਵਿਕਾਰ ਨਹੀਂ ਗਏ, ਤ੍ਰਿਸ਼ਨਾ ਨਹੀਂ ਗਈ, ਤੇ ਪੜ੍ਹਨਾ ਤੇ ਉਸ ਪੜ੍ਹਿਆ ਹੋਇਆਂ ਦੀ ਬਹੁਤ ਗਹਿਰੀ ਵਿਚਾਰ ਕਰ ਲੈਣੀ, ਇੱਕ ਦੁਨਿਆਵੀ ਕਾਰ ਹੀ ਹੈ ਜੀ।
ਹਉ ਮੈਂ ਵਿੱਚ ਸਭ ਪੜ੍ਹ ਥਕੇ, ਦੂਜਾ ਭਾਈ ਖੁਆਰ।
ਹਉਮੈ ਵਿੱਚ ਸਭ ਪੜ੍ਹਦੇ ਗਏ, ਮੈਂ ਦਵੇਦੀ, ਮੈਂ ਤਰਵੇਦੀ, ਮੈਂ ਚਤੁਰਵੇਦੀ, ਦੋ ਵੇਦ ਪੜ੍ਹ ਲਏ ਦਵੇਦੀ, ਤਿੰਨ ਵੇਦ ਪੜ੍ਹ ਲਏ ਤਰਵੇਦੀ, ਚਾਰ ਵੇਦ ਪੜ੍ਹ ਲਏ ਚਤੁਰਵੇਦੀ, ਮੈਂ ਖੱਤ ਸ਼ਾਸਤਰੀ, छह शास्त्र में पढ़े खाट शास्त्री अगर पढ़ पढ़ के होमे होर वध गई ते हजूर कह लगे ए ते दूजे भाई विच पिया ए ते एक नाल नहीं जुड़िया अंदरों पढ़ के होमे गवानी सी पर पढ़ के होमे होर वधा ली सार कतावली दा करता लिखदा है शास्त्र कर मद हाथ सुजन खालको मद उपजंत ज्यो दृग भानू प्रकाश है उल्लू अंध करंत सूरज निकले रोशनी लेके लोग अखां तो कम लेंदे ने पर सूरज निकले ते उल्लू दियां अखां अंधेरे हेठ देख नहीं सकदियां कह लगे जेड़े सूझवान ओ पढ़दे ने ते धर्म ग्रंथ पढ़ के अपना मद अपना हंकार छड लेंदे ने पर जेड़े एहो जे मूर्ख ओ पढ़दे ने ते अपना हंकार होर वधा लेंदे ने जो धर्म ग्रंथ वेद शास्त्रा तो सिख्या लेनी सी ओ ना ले सके बल्कि होमे विच सब पढ़ थके दूजे भाए खुआर ओ फिर खुआर हुंदे ने दुखी हुंदे ने होमे दी पढ़ाई मैं बेनती कर दिया जिंदगी नू चैन नहीं लैन दिंदी हंकार मनुख दी जिंदगी विच मनुख नू होर अधोगति वल लै जांदा है इस करके धन गुरु अमरदास पातशाह कहंदे ने बहुतात लोग ऐसे ने जेड़े होमे विच पढ़ पढ़ के थक गए ने थकेवा लाउणा के थकेवा चढ़ाउणा ग्रंथ पढ़ के धार्मिक विद्या पढ़ के अंदर हंकार होर वधाउणा के हंकार नू उतारना जे अंदर कह लईए किसे ने दुनियावी संपदा धन साजो समान नाल जोड़ के अपने हों नू वधाया भी मैं इन्ना वड्डा ते यह है संसारक हंकार पर किसे ने धर्म दे मार्ग ते चल के बहुत कुछ पढ़ के हंकार वधाया ते यह है अखौती धार्मिक मार्ग ते चलन वालियां दा विद्या दा हंकार तो होमे विच सब पढ़ थके दूजे पाए खुवार ए होमे दे इस प्यार विच होमे नू होर वधाउण विच खुवार होए होर दुखी होए जी
सो पढ़िया सो पंडित बिना गुर शब्द करे विचार
ओ पढ़िया ओ पंडित ओ बिना कहिए सियाना सूझवान है समझदार है जेदा गुरु दे शब्द दे राही विचार करे अपने जीवन दी विचार करे और ओ विचार विच की कुछ भला विचारे गुरु दा शब्द सुन के की विचारे हजूर अगली पंक्ति विच फरमान कर दे हन जी
अंदर खोजे तातल है पाई मुख द्वार
गुरु दा शब्द सुन के अंदर खोजे तत लह अंदर खोजे मेरा आपा की है काहे रे बन खोजन जाई अंदर खोजे काहे रे बन खोजन जाई सर्ब निवासी सदा अलेपा तो ही संग समाई पोहप मद ज्यो बास बस्त है मुकर माहे जैसे छाई तैसे ही हार वसे निरंतर घाट ही खोजो भाई उस वाहिगुरु नू खोजे तत नू असले नू मूल रूप नू अपने जीवन दे आधार नू इस जीवन दे अधिष्ठान नू ओ अंदरों खोजे दे असल विच मैं की हां सुनो रे तू कौन अंदर खोजे सुनो रे तू कौन कहां पे आयो अंदर खोजे मन तू ज्योत स्वरूप है अपना मूल पहचान तत लहे ए शरीर तत नहीं बेनती कर दिया एक चावल दे दाने दे उपरला छिलका तत नहीं ओ छिलका है छिलका उतारे ते चावल तक पुज जाए ओ है उस चावल दा असली तत भावें मुंज दे उपर लपेटिया भी सारा चावल कहलांदा ਭਾਵੇਂ ਬਦਾਮ ਉੱਪਰ ਛਿਲਕਾ ਹੈ ਉਹ ਸਾਰਾ ਬਦਾਮ ਕਹਿਲਾਉਂਦਾ ਪਰ ਅਸਲ ਵਿੱਚ ਉਹ ਬਦਾਮ ਨਹੀਂ ਉਹ ਬੇਦਾਮ ਹੈ ਧਿਆਨ ਚ ਰੱਖ ਲੈਣਾ ਉੱਪਰਲਾ ਛਿਲਕਾ ਅਗਰ ਉਸ ਗਿਰੀ ਤੋਂ ਜੁਦਾ ਕਰ ਦਈਏ ਤੇ ਬੇਦਾਮ ਹੈ ਉਹ ਅੰਦਰਲੀ ਗਿਰੀ ਬਾਦਾਮ ਹੈ ਉਹ ਪੈਸੇ ਅਸਲ ਚ ਉਹੀ ਪੈਸੇ ਸਹਿਤ ਇਹ ਸਰੀਰ ਇਸ ਸਰੀਰ ਦੇ ਅੰਦਰ ਮਨ ਮਨ ਦਾ ਸਾਥੀ ਬੁੱਧੀ ਬੁੱਧੀ ਦਾ ਸਾਥੀ ਚਿੱਤ ਚਿੱਤ ਦਾ ਸਾਥੀ ਹੰਕਾਰ ਇਹ ਅੰਦਰ ਚਾਰ ਧਿਆਨ ਚ ਰੱਖ ਲੈਣਾ ਬਾਹਰਲਾ ਸਥੂਲ ਸਰੀਰ ਇਸ ਨੂੰ ਕਹਿੰਦੇ ਨੇ ਅਨਮੈ ਕੋਸ਼ ਅੰਦਰ ਹੈ ਫਿਰ ਮਨੋਮੈ ਕੋਸ਼ ਫਿਰ ਹੈ ਬੁੱਧੀ ਵਿਗਿਆਨਮੈ ਕੋਸ਼ ਫਿਰ ਹੈ ਸੰਸਾਰਕ ਵਿਸ਼ੇ ਵਿਕਾਰਾਂ ਦਾ ਸੁੱਖ ਆਨੰਦਮੈ ਕੋਸ਼ ਇਹ ਸਾਰੇ ਕੋਸ਼ ਇਹਨੂੰ ਕਹਿੰਦੇ ਨੇ ਪੜਦਾ ਇਹ ਹੈ ਖਜ਼ਾਨਾ ਸੰਭਾਲਣ ਵਾਲੀ ਤਿਜੋਰੀ ਇਹ ਧਿਆਨ ਚ ਰੱਖ ਲੈਣਾ ਸਰੀਰ ਦੇ ਆਧਾਰ ਤੇ ਮਨ ਬੁੱਧੀ ਕੰਮ ਕਰਦੀ ਤੇ ਮਨ ਬੁੱਧੀ ਦੇ ਆਧਾਰ ਤੇ ਸਰੀਰ ਕਿਰਿਆ ਕਰਦਾ ਪਰ ਸਰੀਰ ਦੇ ਅੰਦਰ ਮਨ ਬੁੱਧੀ ਦੇ ਅੰਦਰ ਚੇਤਨ ਸੱਤਾ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਉਹ ਮਨ ਤੂੰ ਜੋਤ ਸਰੂਪ ਹੈ ਜਿਸ ਦਿਨ ਉਸ ਅੰਦਰ ਨੂੰ ਖੋਜੇ ਤੇ ਬੇਨਤੀ ਕਰਦਿਆਂ ਇਹ ਬਾਹਰਲਾ ਸਭ ਕੁਛ ਬੇਕਾਰ ਨਜ਼ਰ ਆਏ ਫਿਰ ਸਰੀਰ ਨਾਲ ਨਾ ਜੁੜੇ ਫਿਰ ਮਨ ਨਾਲ ਨਾ ਜੁੜੇ ਫਿਰ ਆਪਣੀ ਮਤ ਨਾਲ ਨਾ ਜੁੜੇ ਫਿਰ ਗੁਰੂ ਕੇ ਸ਼ਬਦ ਨਾਲ ਜੁੜ ਕੇ ਐਸੀ ਵਿਚਾਰ ਕਰ ਲਏ ਤੇ ਫਿਰ ਤਤ ਲਹਿ ਉਸ ਅਸਲੇ ਨੂੰ ਪ੍ਰਾਪਤ ਕਰ ਲਏ ਉਸ ਚੇਤਨ ਸੱਤਾ ਨੂੰ ਮਿਲ ਲਵੇ ਤੇ ਹਜ਼ੂਰ ਕਹਿਣ ਲੱਗੇ ਫਿਰ ਆਪਣਾ ਜੀਵਨ ਮੁਕਤੀ ਦੇ ਦੁਆਰੇ ਤੱਕ ਲੈ ਜਾਏ ਪਾਏ ਮੋਖ ਦੁਆਰ ਜਿਸ ਦਿਨ ਅੰਦਰਲਾ ਆਪਾ ਖੋਜ ਲਿਆ ਗੁਰੂ ਕੇ ਸ਼ਬਦ ਰਾਹੀਂ ਮੈਂ ਇੱਕ ਬੇਨਤੀ ਕਰਾਂਗਾ ਫਿਰ ਗੁਰੂ ਕਾ ਸ਼ਬਦ ਜਦੋਂ ਅੰਦਰੋਂ ਕਾਮ ਬੋਲੇ ਤੇ ਗੁਰੂ ਦੇ ਸ਼ਬਦ ਨਾਲ ਵਿਚਾਰ ਕਰਕੇ ਆਖੇ ਹੇ ਕਾਮੰ ਨਰਕ ਬਿਸ਼ਰਾਮੰ ਬਹੁ ਜੋਨੀ ਪਰਮਾਵਨਾ ਐ ਕਾਮ ਤੂੰ ਨਰਕ ਵਿੱਚ ਲਿਜਾਣ ਵਾਸਤੇ ਮੇਰੇ ਅੰਦਰ ਆਪਣੀ ਕਿਰਿਆ ਪੈ ਕਰਦਾ ਜਦੋਂ ਅੰਦਰੋਂ ਕ੍ਰੋਧ ਨਿਕਲੇ ਤੇ ਗੁਰੂ ਕੇ ਸ਼ਬਦ ਨਾਲ ਵਿਚਾਰ ਕਰੇ ਹੇ ਕਾਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ ਬਿਖਯੰਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਐ ਕ੍ਰੋਧ ਤੂੰ ਕਲੇਸ਼ ਦਾ ਕਾਰਨ ਜਦੋਂ ਤੂੰ ਅੰਦਰ ਆ ਜਾਂਦਾ ਸਾਰੀ ਦਇਆ ਖੋ ਕੇ ਲੈ ਜਾਂਦਾ ਤੂੰ ਮੇਰਾ ਜੀਵਨ ਕਿਉਂ ਅਧੋ ਗਤੀ ਵੱਲ ਜਾ ਰਿਹਾ ਜਦੋਂ ਅੰਦਰ ਲੋਭ ਬੋਲੇ ਹੇ ਲੋਭਾ ਲੰਪਟ ਸੰਗ ਸਿਰ ਮੋਰਾ ਅਨਕ ਲਹਿਰੀ ਕਲੋਲ ਤੇ ਐ ਲੋਭ ਤੂੰ ਬੜੇ ਕਲੋਲ ਕਰਦਾ ਬੜੀਆਂ ਤੇਰੀਆਂ ਲਹਿਰਾਂ ਨੇ ਜਿਹੜੀਆਂ ਮੈਨੂੰ ਲਪੇਟ ਕੇ ਧਰਮ ਦੀ ਦੁਨੀਆਂ ਤੋਂ ਦੂਰ ਲੈ ਜਾਂਦੀਆਂ ਅੰਦਰ ਮੋਹ ਬੋਲੇ ਹੇ ਮਿਰਤ ਮੋਹੰ ਅਲਪ ਬੁੱਧਿਹੰ ਐ ਛੋਟੀ ਮਤ ਵਾਲੇ ਮੋਹ ਬਣਤਾ ਵਿਨੋਦ ਸੁਤੈ ਕਦੀ ਪਤਨੀ ਨਾਲ ਕਦੀ ਪਤੀ ਨਾਲ ਕਦੀ ਪੁੱਤਰ ਨਾਲ ਤੂੰ ਐਸੀ ਬਿਰਤੀ ਪੈਦਾ ਕਰਕੇ ਮੋਹ ਦੇ ਚਿੱਕੜ ਵਿੱਚ ਸੁੱਟ ਦਿੰਦਾ ਕਿ ਮੇਰਾ ਜੀਵਨ ਗੰਦਾ ਕਰ ਦਿੰਦਾ ਜਦੋਂ ਅੰਦਰੋਂ ਹੰਕਾਰ ਬੋਲੇ ਹੇ ਜਨਮ ਮਰਨ ਮੂਲੰ ਹੰਕਾਰੰ ਪਾਪ ਆਤਮਾ ਐ ਜੰਮਨ ਮਰਨ ਦੀ ਜੜ ਐ ਪਾਪ ਆਤਮਾ ਹੰਕਾਰ ਤੂੰ ਅੰਦਰੋਂ ਮੇਰੇ ਜੀਵਨ ਨੂੰ ਸੱਪ ਤੱਕ ਨਹੀਂ ਲਿਜਾਣ ਦਿੰਦਾ ਇਹ ਹੈ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤਤ ਲਹਿ ਹਜ਼ੂਰ ਕਹਿਣ ਲੱਗੇ ਪਾਏ ਮੋਖ ਦੁਆਰ ਫਿਰ ਮੁਕਤੀ ਦੇ ਦੁਆਰੇ ਤੱਕ ਪਹੁੰਚ ਸਕਦਾ ਮੁਕਤ ਦੁਆਰਾ ਅਤ ਨੀਕਾ ਨੀਕਾ ਦੇ ਅਰਥ ਨੇ ਨਿੱਕਾ ਛੋਟਾ ਜਿਹਾ ਬਰੀਕ ਸੂਕਸ਼ਮ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ ਨਾਨਾ ਯਾਨੀ ਨੰਨਾ ਛੋਟੇ ਦੁਆਰੇ ਚੋਂ ਛੋਟੀ ਚੀਜ਼ ਤੇ ਲੰਘ ਸਕਦੀ ਏ ਪਰ ਛੋਟੇ ਦੁਆਰੇ ਚੋਂ ਵੱਡੀ ਚੀਜ਼ ਨਹੀਂ ਲੰਘ ਸਕਦੀ ਉਹ ਮੁਕਤੀ ਦਾ ਦਰਵਾਜ਼ਾ ਜਿੱਥੋਂ ਤੂੰ ਆਪਣੀ ਸੁਰਤ ਨੂੰ ਲੰਘਾਉਣਾ ਜੇ ਤੇਰੀ ਸੁਰਤ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ ਆਦਿਕ ਵਿਕਾਰ ਲੱਗੇ ਰਹਿਣਗੇ ਤੇ ਸੁਰਤ ਹੋ ਜਾਏਗੀ ਅਸਥੂਲ ਉਸ ਮੁਕਤੀ ਦੇ ਨਿੱਕੇ ਜੇ ਦਰਵਾਜ਼ੇ ਚੋਂ ਲੰਘ ਨਹੀਂ ਸਕੇਗਾ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ ਹਉਮੈ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਇਸ ਕਰਕੇ ਹਉਮੈ ਦੇ ਨਾਲ ਮਨ ਅਸਥੂਲ ਹੋ ਜਾਂਦਾ ਤੇ ਜਿਸ ਦਿਨ ਮਨ ਸੂਖਸ਼ਮ ਹੋ ਜਾਂਦਾ ਹੰਕਾਰ ਛੱਡ ਦਿੰਦਾ ਏਕਾ ਏਕੀ ਬਿਰਤੀ ਹੋ ਜਾਂਦੀ ਅੰਦਰ ਦੇ ਧਿਆਨ ਵਿੱਚ ਕੁਝ ਵੀ ਨਹੀਂ ਰਹਿ ਜਾਂਦਾ, ਇੱਕੋ ਇੱਕ ਵਾਹਿਗੁਰੂ 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 ਵਾਹਿਗੁਰੂ। ਬਸ ਐਸੀ ਇਕਾਗਰਤਾ, ਏਕਾ ਏਕੀ ਬਿਰਤੀ ਉਹ ਅੰਦਰ ਨੂੰ ਖੋਜਦੀ ਤੇ ਤੱਤ ਨੂੰ ਪ੍ਰਾਪਤ ਕਰ ਲੈਂਦੀ ਤੇ ਹਜ਼ੂਰ ਕਹਿਣ ਲੱਗੇ ਮੁਕਤੀ ਦੇ ਦਰਵਾਜ਼ੇ ਤੱਕ ਉਹ ਪਹੁੰਚ ਜਾਂਦਾ ਹੈ ਜੀ।
ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ।
ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ ਉਹ ਹੈ ਹਰੀ, ਉਹ ਹੈ ਪਰਮੇਸ਼ਰ, ਉਸ ਦੀ ਹੋ ਗਈ ਪ੍ਰਾਪਤੀ। ਇੱਕ ਮੈਂ ਬੇਨਤੀ ਕਰਾਂਗਾ, ਇੱਕ ਲੋਕ ਉਹ ਨੇ ਜਿਹੜੇ ਗੁਣ ਇਕੱਠੇ ਕਰਦੇ ਨੇ, ਦਇਆ ਇਕੱਠੀ ਕਰੋ, ਧਰਮ ਦੇ ਅਹਿੰਸਾ ਆਦਿਕ ਗੁਣ ਇਕੱਠੇ ਕਰੋ, ਇਹ ਗੁਣ ਇਕੱਠਾ ਕਰੋ, ਇਹ ਗੁਣ ਇਕੱਠਾ ਕਰੋ, ਸਾਰੇ ਗੁਣ ਫਿਰ ਵੀ ਇਕੱਠੇ ਨਹੀਂ ਹੁੰਦੇ। ਇੱਕ ਉਹ ਨੇ ਜਿਹੜੇ ਗੁਣਾਂ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਨੇ, ਗੁਣ ਆਪਣੇ ਆਪ ਆ ਜਾਂਦੇ ਨੇ। ਧਿਆਨ 'ਚ ਰੱਖਿਓ, ਗੁਣ ਨਿਧਾਨ ਹਰ ਪਾਇਆ, ਰੱਬ ਨੂੰ ਪ੍ਰਾਪਤ ਕਰ ਲਿਆ, ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਸਿਮਰਨ ਕਰਦਿਆਂ ਕਰਦਿਆਂ ਵਾਹਿਗੁਰੂ ਵਿੱਚ ਆਪਾਂ ਵਲੀਨ ਕਰ ਦਿੱਤਾ, ਸਮਝ ਲੈਣਾ ਸਾਰੇ ਗੁਣ ਆਪਣੇ ਆਪ ਆ ਜਾਂਦੇ ਨੇ। ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਪਾਰ, ਸਹਿਜ ਕਰੇ ਵਿਚਾਰ, ਉਸ ਦੀ ਅੰਦਰਲੀ ਸੁਰਤ ਸਹਿਜ ਵਿੱਚ ਟਿਕ ਜਾਂਦੀ ਏ ਤੇ ਐਸੀ ਵਿਚਾਰ ਕਰਦੀ ਹੈ ਕਿ ਉਹ ਸੁਰਤ ਹੁਣ ਆਪਣੇ ਆਪੇ ਵਿੱਚੋਂ ਆਪੇ ਦੀ ਵਿਚਾਰ ਕਰਦਿਆਂ ਕਰਦਿਆਂ ਆਪਾ ਖੋ ਜਾਂਦਾ। ਇਹ ਥੋੜੀ ਗੱਲ ਧਿਆਨ 'ਚ ਰੱਖ ਲੈਣਾ, ਕਬੀਰ ਜਾਂ ਕੋ ਖੋਜਤੇ ਸੋਈ ਪਾਇਓ ਸੋਈ ਠੌਰ, ਸੋਈ ਫਿਰ ਕੇ ਤੂੰ ਪਿਆ ਜਾਂ ਕੋ ਕਹਿਤਾ ਔਰ। ਆਪਣਾ ਆਪਾ ਵਾਹਿਗੁਰੂ ਦੀ ਵਿਚਾਰ ਕਰਦਿਆਂ ਕਰਦਿਆਂ ਸਹਿਜ ਵਿੱਚ ਚਲਾ ਗਿਆ, ਆਪਾ ਟਿਕ ਗਿਆ। ਹੁਣ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਉਹ ਹਿਰਦੇ ਵਿੱਚ ਸਮੋ ਗਿਆ ਜੀ।
ਧੰਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ।
ਉਹ ਧੰਨ ਵਪਾਰੀ, ਕਿਉਂਕਿ ਸੰਸਾਰ ਵਿੱਚ ਬੜੇ ਵਪਾਰੀ ਨੇ, ਕਿਨਹੀ ਬਣਜਿਆ ਕਾਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ। ਐਸੀ ਖੇਪ ਹਮਾਰੀ ਉਹ ਵਪਾਰੀ ਧੰਨ ਨੇ ਜਿਨ੍ਹਾਂ ਨੇ ਨਾਮ ਵਿਹਾਜਿਆ, ਸਵਾਸ ਦਿੱਤੇ। ਧਿਆਨ 'ਚ ਰੱਖਣਾ, ਆਪਣੇ ਸਵਾਸਾਂ ਦੀ ਪੂੰਜੀ ਰਾਸ ਲਾਈ ਤੇ ਬਦਲੇ ਵਿੱਚ ਵਾਹਿਗੁਰੂ ਨਾਮ ਪ੍ਰਾਪਤ ਕਰ ਲਿਆ। ਹਜ਼ੂਰ ਕਹਿਣ ਲੱਗੇ ਧੰਨ ਵਪਾਰੀ ਨਾਨਕਾ, ਉਹ ਵਪਾਰੀ ਧੰਨ ਨੇ ਜਿਸ ਗੁਰਮੁਖ ਨਾਮ ਆਧਾਰ, ਗੁਰੂ ਵੱਲ ਕੀਤਾ ਮੁਖ, ਗੁਰੂ ਤੋਂ ਮੁਖ ਫੇਰਿਆ ਨਹੀਂ। ਇਹ ਗੱਲ ਧਿਆਨ 'ਚ ਰੱਖ ਲੈਣਾ, ਗੁਰੂ ਵੱਲੋਂ ਕਦੀ ਮੂੰਹ ਨਹੀਂ ਫੇਰਨਾ। ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਇਹ ਸੱਚ, ਜਦੋਂ ਗੁਰੂ ਵੱਲ ਮੁਖ ਕਰ ਲਿਆ, ਨਾਮ ਦਾ ਆਸਰਾ ਮਿਲ ਗਿਆ, ਹਜ਼ੂਰ ਕਹਿਣ ਲੱਗੇ ਫਿਰ ਉਹ ਵਪਾਰੀ ਗੁਰੂ ਨਾਲ ਜੁੜਿਆ ਹੋਇਆ ਗੁਰੂ ਕੋਲ ਆਉਂਦਾ ਹੈ, ਆ ਕੇ ਇੱਕ ਬੇਨਤੀ ਕਰਦਾ ਵੀ ਸ਼ਾਹ ਵਪਾਰੀ ਦੁਆਰੇ ਆਏ। ਧੰਨ ਵਪਾਰੀ ਨਾਨਕਾ, ਸ਼ਾਹ ਐ ਸ਼ਾਹ ਤੇਰੇ ਦੁਆਰੇ ਤੇ ਵਪਾਰੀ ਆਇਆ, ਸੌਦਾ ਲੈਣ ਵਾਸਤੇ ਆਇਆ, ਕਰੋ ਕਿਰਪਾ ਆਪਣਾ ਸੌਦਾ ਕੱਢੋ ਤੇ ਮੇਰੀ ਝੋਲੀ ਵਿੱਚ ਪਾ ਦਿਓ। ਧਿਆਨ 'ਚ ਰੱਖਿਓ ਸ਼ਬਦ ਕੈਸਾ ਧੰਨ ਗੁਰੂ ਅਰਜਨ ਦੇਵ ਜੀ ਦਾ, ਸ਼ਾਹ ਵਪਾਰੀ ਦੁਆਰੇ ਆਏ, ਵੱਖਰ ਕੱਢੋ ਸੌਦਾ ਕਰਾਏ, ਸ਼ਾਹ ਪਠਾਇਆ ਸ਼ਾਹ ਪਾਸ, ਅਮੋਲ ਰਤਨ ਅਮੋਲਾ ਰਾਸ, ਵਿਸ਼ਟ ਸੋ ਭਾਈ ਪਾਇਆ ਮੀਤ, ਸੌਦਾ ਮਿਲਿਆ ਨੇਚਲ ਚੇਤ, ਭੌ ਨਹੀਂ ਤਸਕਰ ਪਾਉਣ ਨਾ ਪਾਣੀ, ਸਹਿਜ ਵਿਹਾਜੀ ਸਹਿਜ ਲੈ ਜਾਨੀ, ਸਤ ਕੈ ਖੱਟਿਆ ਦੁੱਖ ਨਹੀਂ ਪਾਇਆ, ਸਹੀ ਸਲਾਮਤ ਘਰ ਲੈ ਆਇਆ, ਮਿਲਿਆ ਲਾਹਾ ਭਏ ਆਨੰਦ ਧੰਨ ਸ਼ਾਹ ਪੂਰੇ ਬਖਸ਼ਿੰਦ ਇਹ ਸੌਦਾ ਗੁਰਮੁਖ ਕਿੰਨੇ ਵਿਰਲਾ ਪਾਇਆ ਸਹਿਲੀ ਖੇਪ ਨਾਨਕ ਲੈ ਆਇਆ। ਹਜ਼ੂਰ ਕਹਿਣ ਲੱਗੇ ਉਹ ਵਪਾਰੀ ਧੰਨ ਨੇ ਜਿਨ੍ਹਾਂ ਨੇ ਗੁਰੂ ਨਾਲ ਜੁੜ ਕੇ ਨਾਮ ਨੂੰ ਜੀਵਨ ਦਾ ਆਧਾਰ ਆਸਰਾ ਬਣਾਇਆ ਹੈ ਜੀ।
ਮਹੱਲਾ ਤੀਜਾ।
ਅੱਗੋਂ ਦੂਜਾ ਸਲੋਕ ਉਚਾਰਨ ਕਰਦਿਆਂ ਗੁਰੂ ਅਮਰਦਾਸ ਜੀ ਫੁਰਮਾਨ ਕਰਦੇ ਹਨ ਜੀ।
ਵਿਣ ਮਨ ਮਾਰੇ ਕੋਏ ਨਾ ਸਿੱਜੈ ਵੇਖੋ ਕੋ ਲਿਵ ਲਾਏ।
ਕੋਈ ਇਸ ਗੱਲ ਨੂੰ ਲਿਵ ਲਾ ਕੇ ਧਿਆਨ ਜੋੜ ਕੇ ਵੇਖੋ ਤੇ ਸਹੀ ਵੀ ਜਿੰਨਾ ਚਿਰ ਮਨ ਨਾ ਮਾਰੇ ਓਨਾ ਚਿਰ ਉਹ ਵਾਹਿਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਹੁੰਦਾ, ਉਹ ਸਿੱਜਦਾ ਨਹੀਂ। ਵਿਣ ਮਨ ਮਾਰੇ ਕੋਈ ਨਾ ਸਿੱਜੇ ਵੇਖੋ ਕੋ ਲਿਵ ਲਾਏ। ਇਸ ਗੱਲ ਨੂੰ ਕੋਈ ਵੀ ਧਿਆਨ ਜੋੜ ਕੇ ਵੇਖੋ ਤੇ ਸਹੀ, ਮਨ ਮਾਰੇ ਤੇ ਬਿਨਾਂ ਗੱਲ ਨਹੀਂ ਬਣਦੀ ਹੈ ਜੀ।
ਭੇਖ ਤਾਰੀ ਤੀਰਥੀ ਭਾਵ ਥੱਕੇ ਨਾ ਇਹੋ ਮਨ ਮਾਰਿਆ ਜਾਏ।
ਕੱਪੜੇ ਬਦਲਣ ਨਾਲ ਮਨ ਨਹੀਂ ਬਦਲਦਾ। ਭੇਖ ਧਾਰੀ ਤੀਰਥੀ ਤੀਰਥਾਂ ਤੇ ਜਾ ਕੇ ਟੁੱਬੀ ਲਾਉਣ ਨਾਲ ਮਨ ਦੀ ਮੈਲ ਨਹੀਂ ਉਤਰਦੀ। ਬੜੇ ਲੋਕ ਐਸੇ ਨੇ ਭੇਖ ਧਾਰੀ ਬਣ ਗਏ, ਤੀਰਥਾਂ ਦਾ ਭਰਮਣ ਕਰਨ ਲੱਗ ਪਏ। ਹਜ਼ੂਰ ਕਹਿਣ ਲੱਗੇ ਇਹ ਜਿਹੜਾ ਮਨ ਸੀ ਇਹ ਮਾਰਿਆ ਨਾ ਗਿਆ। ਇੱਕ ਮੈਂ ਬੇਨਤੀ ਕਰ ਦੇਵਾਂ, ਅਗਰ ਇੱਕ ਸੱਪ ਨੂੰ ਪਟਾਰੀ ਵਿੱਚ ਪਾ ਦਿਓ, ਸੱਪ ਨਹੀਂ ਨਜ਼ਰ ਆਉਂਦਾ, ਹੁਣ ਪਟਾਰੀ ਹੈ। ਪਰ ਸਤਿਗੁਰੂ ਬਾਣੀ ਵਿੱਚ ਇੱਕ ਗੱਲ ਲਿਖਦੇ ਨੇ, ਭਲਾ ਪਟਾਰੀ ਵਿੱਚ ਸੱਪ ਪਾਇਆ ਸੱਪ ਜ਼ਹਿਰੀ ਨਹੀਂ ਰਹੇਗਾ, ਉਹ ਸਗੋਂ ਪਟਾਰੀ ਵਿੱਚ ਪਾਇਆ ਸੱਪ ਜਦੋਂ ਪਟਾਰੀ ਦਾ ਦਰਵਾਜ਼ਾ ਖੁੱਲਿਆ ਗੁੱਸੇ ਨਾਲ ਭਰਿਆ ਹੋਇਆ ਬਹੁਤ ਡੂੰਘਾ ਡੰਗ ਮਾਰੇਗਾ। ਹਜ਼ੂਰ ਦਾ ਫਰਮਾਨ ਧਿਆਨ ਚ ਲੈਣਾ, ਸੱਪ ਪਿੜਾਈ ਪਾਈ ਹੈ, ਸੱਪ ਪਿੜਾਈ ਪਿੜਾਈ ਯਾਨੀ ਪਟਾਰੇ ਵਿੱਚ ਸੱਪ ਪਿੜਾਈ ਪਾਈ ਹੈ। ਦਿਖ ਅੰਤਰ ਮਨ ਰੋਸ ਅੰਦਰ ਜ਼ਹਿਰ ਭਰੀਏ ਤੇ ਮਨ ਵਿੱਚ ਗੁੱਸਾ ਚੜੇਗਾ ਵੀ ਹੈ ਇਹ ਮੈਨੂੰ ਪਟਾਰੀ ਵਿੱਚ ਪਾਉਣ ਵਾਲਾ ਕੌਣ। ਕੱਪੜੇ ਬਦਲ ਲਏ, ਅੱਖਾਂ ਬੰਦ ਕਰ ਲਈਆਂ, ਕੰਨ ਬੰਦ ਕਰ ਲਏ, ਇਹ ਸਮਝ ਲੈਣਾ ਵੀ ਪਟਾਰੀ ਵਿੱਚ ਪਾਇਆ ਮਨ। ਜਦੋਂ ਸਮਾਂ ਮਿਲੇਗਾ ਨਾ ਉਹ ਮਨ ਹੋਰ ਤੇਜ਼ੀ ਨਾਲ ਦੁਨੀਆ ਵੱਲ ਦੌੜੇਗਾ। ਹੁਣ ਦੂਜੀ ਗੱਲ ਹੋਰ ਧਿਆਨ ਚ ਰੱਖਿਓ, ਸੱਪ ਨੂੰ ਅਗਰ ਦੁੱਧ ਪਿਆਈਏ, ਸੱਪੈ ਦੁੱਧ ਪਿਆਈਏ ਅੰਦਰ ਵਿਸ਼ ਨਕੋਰ, ਸੱਪ ਨੂੰ ਜੇ ਕਹੀਏ ਵੀ ਦੁੱਧ ਪਿਆ ਦਈਏ ਤੇ ਦੁੱਧ ਪੀ ਕੇ ਇਹ ਹੁਣ ਡੰਗ ਨਹੀਂ ਮਾਰੇਗਾ, ਇਹ ਹੁਣ ਜ਼ਹਿਰ ਨਹੀਂ ਕੱਢੇਗਾ, ਤੇ ਇੰਜ ਵੀ ਕਦੀ ਨਹੀਂ ਹੋ ਸਕਦਾ। ਨਾ ਸੱਪ ਨੂੰ ਦੁੱਧ ਪਿਆ ਵਾ ਸੱਪ ਦੀ ਜ਼ਹਿਰ ਜਾਏਗੀ, ਨਾ ਸੱਪ ਨੂੰ ਪਟਾਰੀ ਵਿੱਚ ਪਾਇਆ ਸੱਪ ਦੀ ਜ਼ਹਿਰ ਪਾਏ ਜਾਏਗੀ। ਬਲਕਿ ਸਤਿਗੁਰਾਂ ਦਾ ਇੱਕ ਹੋਰ ਧਿਆਨ ਚ ਲੈਣਾ, ਦਸਨ ਬਿਹੂਣ ਭਯੰਗੰ ਮੰਤਰੰ ਗਾਰੜੀ ਨਿਵਾਰੰ ਵਿਆਦ ਉਪਾਰਨ ਸੰਤੰ ਨਾਨਕ ਲਭਦ ਕਰਮ ਨਹਿ। ਸਹਿਜ ਕਿਰਤੀ ਸਲੋਕ। ਦਸਨ ਡੰਗ ਮਾਰਨ ਤੋਂ ਬਿਹੂਣ ਹੋ ਗਿਆ ਉਹ ਸੱਪ, ਜਦੋਂ ਗਾਰੜੀ ਮੰਤਰ ਵਾਲਾ ਆਇਆ। ਦਸਨ ਬਿਹੂਣ ਭਯੰਗੰ ਮੰਤਰੰ ਗਾਰੜੀ ਨਿਵਾਰੰ, ਇਹ ਸੱਚ ਹੈ ਗੁਰ ਮੰਤਰ ਗਾਰੜੀ ਮੰਤਰ ਹੈ। ਉਹ ਜਦੋਂ ਕੰਨਾਂ ਵਿੱਚ ਪਿਆ, ਨਾਮ ਸੁਣਿਆ, ਅੰਦਰ ਦੀ ਜ਼ਹਿਰ ਔਗਣ ਵਿਕਾਰਾਂ ਦੀ ਨਿਕਲ ਗਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਬਾਹਰੋਂ ਭੇਖ ਬਣਾਇਆ ਮਨ ਨਹੀਂ ਬਣਦਾ, ਤੀਰਥਾਂ ਤੇ ਟੁੱਬੀ ਲਾਇਆ ਮਨ ਨਹੀਂ ਮਰਦਾ। ਬਲਕਿ ਇਹ ਮਨ ਕਿਵੇਂ ਮਰਦਾ ਹੈ, ਹਜ਼ੂਰ ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ ਹਨ ਜੀ।
ਗੁਰਮੁਖ ਇਹੋ ਮਨ ਜੀਵਤ ਮਰ ਸੱਚ ਰਹਿ ਲਿਵ ਲਾਏ।
ਬਸ ਨੁਕਤਾ ਹੈ ਮਨ ਨੂੰ ਮਾਰਨ ਦਾ, ਜਿਹਦੇ ਚਾਹੁੰਦੇ ਨੇ ਵੀ ਮਨ ਮਰ ਜਾਏ ਇਹ ਨੁਕਤਾ ਪੱਲੇ ਬੰਨ ਲਈਏ। ਸੱਚ ਰਹਿ ਲਿਵ ਲਾਏ, ਉਸ ਸੱਚ ਨਾਲ ਲਿਵ ਜੁੜ ਜਾਏ। ਤੇ ਮੈਂ ਲਿਵ ਦੇ ਅੱਖਰੀ ਅਰਥ ਕਰਾਂ, ਆਪਣੇ ਵਾਹਿਗੁਰੂ ਜੀ ਨੂੰ ਪਿਆਰਾ ਜਾਣ ਕੇ ਪਿਆਰ ਭਰੀ ਸੁਰਤ ਉਸ ਵਾਹਿਗੁਰੂ ਨਾਲ ਜੁੜ ਜਾਣ ਨੂੰ ਲਿਵ ਕਹਿੰਦੇ ਨੇ। ਵਾਹਿਗੁਰੂ ਜੀ ਨੂੰ ਪਿਆਰਾ ਜਾਣ ਕੇ, ਪਿਆਰ ਭਰਿਆ ਧਿਆਨ ਵਾਹਿਗੁਰੂ ਜੀ ਨਾਲ ਜੁੜ ਜਾਏ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਅੰਦਰੋਂ ਪਿਆਰ ਭਰੀ ਅਵਸਥਾ ਵਿੱਚੋਂ ਨਿਕਲੇ, ਇਹ ਜਾਣੇ ਮੇਰਾ ਜੀਵਨ ਵਾਹਿਗੁਰੂ, ਮੇਰਾ ਆਧਾਰ ਵਾਹਿਗੁਰੂ, ਮੇਰੀ ਨਜ਼ਰ ਵਾਹਿਗੁਰੂ, ਮੇਰੀ ਸਰੋਤ ਵਾਹਿਗੁਰੂ, ਮੇਰੇ ਜ਼ਿੰਦਗੀ ਦੇ ਸੁੱਖ ਵਾਹਿਗੁਰੂ, ਮੇਰਾ ਘਰ ਪਰਿਵਾਰ ਵਾਹਿਗੁਰੂ, ਮੇਰਾ ਸੰਸਾਰ ਦਾ ਕਦਮ ਕਦਮ ਬਖਸ਼ਿਸ਼ ਭਰਿਆ ਬਣਾਉਣ ਵਾਲਾ ਵਾਹਿਗੁਰੂ। ਬਸ ਜਦੋਂ ਅੰਦਰਲਾ ਆਪਾ ਸੱਚ ਨਾਲ ਲਿਵ ਜੋੜ ਲਵੇ, ਫਿਰ ਗੁਰਮੁਖ ਇਹੋ ਮਨ ਜੀਵਤ ਮਰੈ ਸੱਚ ਰਹਿ ਲਿਵ ਲਾਏ, ਜੀਵਤ ਮਰੈ। ਧਿਆਨ ਚ ਰੱਖਿਓ, ਮੈਂ ਇੱਕ ਸ਼ਬਦ ਆਪ ਜੀ ਨਾਲ ਸਾਂਝਾ ਕਰਨ ਲੱਗਾ, ਮਨ ਕਾ ਸੁਭਾਓ ਮਨੈ ਵਿਆਪੀ, ਮਨ ਹੈ ਮਾਰ ਕਵਣ ਸਿੱਧ ਥਾਪੀ, ਕਵਣ ਸੋ ਮੁਣ ਜੋ ਮਨ ਮਾਰੇ, ਮਨ ਕੋ ਮਾਰ ਕਹੋ ਕਿਸ ਤਾਰੇ। ਉਹ ਕਿਹੜਾ ਮੁਨੀ ਹੈ ਜਿਹੜਾ ਕਹਿੰਦਾ ਮਨ ਮਾਰਨਾ? ਕਹਿੰਦੇ ਨੇ ਮਨ ਨੂੰ ਮਾਰੋਗੇ ਤੇ ਤਾਰੋਗੇ ਕਿਸ ਨੂੰ? ਜੇ ਮਨ ਮਾਰ ਦਿੱਤਾ ਤੇ ਕਹਿੰਦੇ ਅਸਥਾਪਨ ਸਿੰਘਾਸਨ ਤੇ ਬਿਠਾਓਗੇ ਕਿਸ ਨੂੰ? ਮਨ ਹੈ ਮਾਰ ਕਵਣ ਸਿੱਧ ਥਾਪੀ, ਕਵਣ ਸੋ ਮੁਨ ਜੋ ਮਨ ਮਾਰੇ, ਮਨ ਕੋ ਮਾਰ ਕਹੋ ਕਿਸ ਤਾਰੇ। ਅਗਲੀਆਂ ਪੰਕਤੀਆਂ ਧਿਆਨ ਚ ਲੈਣਾ, ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਕਹੋ ਕਬੀਰ ਜੋ ਜਾਣੈ ਭਿਓ, ਮਨ ਮਧੂਸੂਦਨ ਤਰੇ ਭਵਨ ਦਿਓ। ਇਹ ਸ਼ਬਦ ਦੇ ਅੱਧ ਵਿੱਚ ਕਿਹਾ ਮਨ ਨਹੀਂ ਮਾਰਨਾ, ਇਹ ਸ਼ਬਦ ਦੇ ਅਗਲੇ ਹਿੱਸੇ ਵਿੱਚ ਕਿਹਾ ਵੀ ਮਨ ਮਾਰੇ ਬਿਨਾਂ ਭਗਤੀ ਨਹੀਂ ਹੋਣੀ। ਗੱਲ ਥੋੜੀ ਸਮਝ ਲੈਣਾ, ਇਸ ਨੂੰ ਵਿਦਵਾਨਾਂ ਦੀ ਖੋਜ ਨੇ ਇਹ ਭਾਵ ਪ੍ਰਗਟ ਕੀਤਾ ਵੀ ਮਾਰਨਾ ਹੈ ਦੋ ਤਰ੍ਹਾਂ ਦਾ, ਇੱਕ ਨੂੰ ਕਹਿੰਦੇ ਨੇ ਸਰੂਪ ਨਾਸ਼, ਇੱਕ ਨੂੰ ਕਹਿੰਦੇ ਨੇ ਅਰੂਪ ਨਾਸ਼। ਇੱਕ ਹੈ ਸੱਪ ਨੂੰ ਡੰਡਾ ਲਿਆ ਸਿਰੀ ਫੇਰੀ ਤੇ ਮਾਰ ਕੇ ਉਹ ਖਤਮ ਕਰ ਦਿੱਤਾ, ਇੱਕ ਹੈ ਗਾਰੜੀ ਮੰਤਰ ਵਾਲਾ ਆਇਆ ਉਸ ਨੇ ਸੱਪ ਨੂੰ ਪਕੜਿਆ, ਇਸ ਢੰਗ ਨਾਲ ਪਕੜਿਆ, ਉਹ ਡੰਗ ਮਾਰਨ ਵਾਲਾ ਜਿਹਦਾ ਜ਼ਹਿਰੀ ਦੰਦ ਸੀ ਉਹ ਕੱਢ ਕੇ ਬਾਹਰ ਸੁੱਟ ਦਿੱਤਾ, ਹੁਣ ਉਸ ਸੱਪ ਦੀ ਮੂੰਹ ਵਿੱਚ ਉਂਗਲ ਵੀ ਪਾਈ ਜਾਓ ਤੇ ਸੱਪ ਡੰਗ ਨਹੀਂ ਮਾਰੇਗਾ। ਸੱਚ ਹੈ ਨਾ ਵੀ ਅਗਰ ਉਸ ਸੱਪ ਦਾ ਸਰੂਪ ਨਾਸ਼ ਕੀਤਾ, ਮੂਲੋਂ ਖਤਮ ਹੋ ਗਿਆ। ਇਹ ਉਹ ਲੋਕ ਸੀ ਧੂਨੀਆਂ ਤਪਣ ਲੱਗੇ, ਜਲ ਧਾਰਾ ਕਰਨ ਲੱਗੇ, ਜੰਗਲ ਵਿੱਚ ਚਲੇ ਗਏ, ਸਰੀਰ ਸੁਕਾ ਲਿਆ, ਭੁੱਖਾ ਰੱਖਿਆ ਤੇ ਆਖਿਆ ਸੀ ਆਪਣੇ ਮਨ ਨੂੰ ਮਾਰਦੇ ਹਾਂ। ਪਰ ਸੱਚ ਤੇ ਇਹ ਹੈ ਗ੍ਰਹਿੋ ਤਾਜ ਬਨ ਖੰਡ ਜਾਈਐ, ਚੁਨ ਖਾਈਐ ਕੰਧਾ, ਅਜੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ। ਇਹ ਹੱਠ ਕਰ ਮਰੇ ਨਾ ਲੇਖੈ ਪਾਵੈ, ਸਰੀਰ ਸੁਕਾਉਂਦਿਆਂ ਸੁਕਾਉਂਦਿਆਂ ਮਰ ਵੀ ਜਾਏ ਤੇ ਸਮਝ ਲੈਣਾ ਸਰੂਪ ਹੀ ਨਾਸ਼ ਕੀਤਾ, ਅਗਲਾ ਜਨਮ ਉਹੀ ਵਿਕਾਰੀ ਮਨ ਦਾ ਫਿਰ ਹੋਵੇਗਾ ਤੇ ਫਿਰ ਜਿੱਥੇ ਵੀ ਜਾਏਗਾ ਮਨ ਦੀ ਹਾਲਤ ਉਹੀ ਜ਼ਹਿਰੀ ਰਹੇਗੀ। ਇੱਕ ਹੈ ਅਰੂਪ ਨਾਸ਼, ਸੱਪ ਪੂਰਾ ਵਿਚਾ ਲਿਆ, ਉਸ ਦਾ ਜ਼ਹਿਰੀ ਡੰਗ ਕਰ ਦਿੱਤਾ। ਗੁਰਮੁਖ ਇਹੋ ਮਨ ਜੀਵਤ ਮਰੈ, ਗੁਰੂ ਕਾ ਸਿੱਖ ਦੁਕਾਨ ਤੇ ਵੀ ਜਾਂਦਾ, ਕਾਰੋਬਾਰ ਤੇ ਵੀ ਜਾਂਦਾ, ਉਹ ਸਰਵਿਸ ਤੇ ਵੀ ਜਾਂਦਾ, ਉਹ ਆਪਣੀ ਕਿਰਤ ਵਿੱਚ ਵੀ ਜਾਂਦਾ, ਉਹ ਪਰਿਵਾਰ ਵਿੱਚ ਵੀ ਰਹਿੰਦਾ, ਉਹ ਸਭ ਕੁਛ ਕਰਦਿਆਂ ਕਰਦਿਆਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਗੁਰਮੁਖ ਇਹੋ ਮਨ ਜੀਵਤ ਮਰੈ, ਉਹ ਮਨ ਦੇ ਔਗਣ ਕਰ ਦਿੰਦਾ, ਮਨ ਦੇ ਵਿਕਾਰ ਮਾਰ ਦਿੰਦਾ, ਮਨ ਦੀ ਹਉਮੈ ਮਾਰ ਦਿੰਦਾ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਹੇ ਕੈਸੇ ਹਰ ਪਾਏ। ਇਹੋ ਮਨ ਮਰੇ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ। ਹਜ਼ੂਰ ਕਹਿਣ ਲੱਗੇ ਇੰਜ ਇਹ ਮਨ ਜੀਵਤ ਮਰ ਗਿਆ, ਹੁਣ ਦਸਨ ਬਿਹੂਣ ਭਯੰਗੰ ਮੰਤਰੰ ਗਾਰੜੀ ਨਿਵਾਰਨ। ਇਹ ਸਾਹਿਬ ਦੀ ਰਹਿਮਤ ਹੋ ਗਈ, ਕਹਿਣ ਲੱਗੇ ਐਸੀ ਅਵਸਥਾ ਵਿੱਚ ਹੁਣ ਅੰਦਰ ਦਾ ਧਿਆਨ ਵਿਸ਼ੇ ਵਿਕਾਰਾਂ ਵੱਲ ਨਹੀਂ, ਅੰਦਰ ਦੀ ਲਿਵ ਵਾਹਿਗੁਰੂ ਨਾਲ ਜੁੜੀ ਹੋਈ ਹੈ ਜੀ।
ਨਾਨਕ ਇਸ ਮਨ ਕੀ ਮਲ ਇਉ ਉਤਰ, ਹਉ ਮੈਂ ਸ਼ਬਦ ਜਲਾਏ।
ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਸ ਮਨ ਦੀ ਮਲ, ਇਸ ਮਨ ਦੇ ਵਿਕਾਰ ਇੰਜ ਉਤਰ ਗਏ, ਹਉਮੈ ਨੂੰ ਗੁਰੂ ਕੇ ਸ਼ਬਦ ਰਾਹੀਂ ਜਲਾ ਲਿਆ, ਸਾੜ ਲਿਆ ਜੀ।
ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ, हर नाम दृढ़ावहो एक किनका।
अगों पौड़ी विच धन गुरु रामदास पातशाह जी फरमान करदे ने, ए वाहिगुरु दे संत जनो, ए बंदगी सिमरन करन वालेओ, हे मेरे भाई ऐसी कृपा करो भी आप दी संगत विच बैठा ते अंदर वाहिगुरु दा नाम किनका मात्र भी दृढ़ हो जाए। किनका एक जिस जीव बसावे ताकि महिमा गणी ना आवे, चूंकि सतगुर नाम निधान दृढ़ाया, हर नाम दृढ़ावो एक किनका, वो नाम पक्का हो जाए, विसरे ना, उठदियां भी बहंदियां भी खांदियां भी सौंदियां भी सुख विच भी दुख विच भी हर कदम कदम ते वो नाम सुरत विचों विसरे ना। इहनू कहिंदे ने दृढ़ हो गया, पक्का हो गया, ऐ बंदगी सेवन करन वालेओ किते ऐसी संगत चो मैनू नाम पक्का हो जाए जी।
हर हर सिंगार बनावो हर जन, हर कापड़ पहरो खिमका।
हर हर सिंगार बनावो हर जन, हर कापड़ पहरो खिमका। वाहिगुरु वाहिगुरु दा ए शिंगार बन जाए, चूंकि एक शिंगार है, बाहरों गहने आदक सुंदर कपड़े आदक पहनने नाल सुहपनता प्रगट करनी एक शिंगार है। सिमरन अभ्यासी धार्मिक जिंदगी दा के सिमरन अभ्यासी बन के ते अंदर खिमा दा गहना, अंदर दूसरे नू खिमा कर देन दा गहना, बदला लो भावना ना रखन दे गहना ओ अंदर बन जाना। इस करके हे मालिक कृपा करो भी मैनू हर शिंगार बनावो हर जन, हर कापड़ पहरो खिमका। खिमा शिंगार कामन तन पहरे ता रावे लाल प्यारी दी बख्शिश हो जावे जी।
ऐसा सिंगार मेरे प्रभ पावे, हर लागे प्यारा प्रेम का।
जिसको नाम दा गहना, जिसको खिमा दा गहना ए शिंगार मेरे प्रभु वाहिगुरु जी नू पौंदा, ओ जीव आत्मा ओ गुर सिख वाहिगुरु जी नू चंगा लगदा। हर लागे प्यारा प्रेम का, ओ अपने परम पति परमात्मा दा प्यारा लगदा है जेड़ा नाम सिमरन ते खिमा दा गहना पहन के रखदा है जी।
हर हर नाम बोलो दिन राती, सब किल बिख काटे एक पल का।
दिन रात वाहिगुरु वाहिगुरु मुख चो भी बोलो ते मन चो भी बोलो, बोलो दी गल है ना, मन भी बोलदा रसना भी बोलदी है। दिन रात वाहिगुरु वाहिगुरु बोलो, इस नाल एक पल विच सारे पहरे काले पाप कटे जांदे ने। सब किल विख कट एक पलका, ओ पल विच ही सारे पापा नू कट दिंदा है जी।
हर हर दयाल होवै जिस उपर, सो गुरमुख हर जप जिन का।
जिस उत्ते वाहिगुरु दयाल होवे ओ गुरमुख बन जांदा, ओ हरी जपदा ते जिनका दे अर्थ ने जीवन दी बाजी जित के संसार तो जांदा, हार के नहीं जांदा। एक मैं बेनती कर दिया, एक अरदास ए करनी है, मालक आप मेरे ते दया करो ते जप सकदा हां, आप मेरे ते कृपा दृष्टि करो ते संसार विच जीवन दी बाजी जित सकदा। ए वाहिगुरु रहमत करन जिन्ना उते ओ मालक दया दृष्टि करदा, अरदास करनी दया करो मेरे साईं, मालक मेरे ते दया करो, मेरे ते तरस खाओ, चूंकि आप ते आपे तरस पयोई दे मालक हो। शरण शरण विच जाके अरदास करन वाले गुरसंगत विच बैठन वाले मालक उन्हां ते दया करदा, ओ फिर नाम जपदे ने, नाम जपदे ने गुरमुख बन जांदे ने, गुरमुख बनदे ने ते जीवन दी बाजी हार के नहीं जांदे, जीवन दी बाजी जित के संसार तो जांदे ने। ए साहिब रहमत करन, नाम सिमरन, ਗੁਰ ਸ਼ਬਦ ਨਾਲ ਜੁੜਨਾ, ਗੁਰ ਸ਼ਬਦ ਦੇ ਆਸਰੇ ਮਨ ਨੂੰ ਜਿੱਤਣਾ, ਅੰਦਰੋਂ ਔਗਣ ਵਿਕਾਰਾਂ ਨੂੰ ਮਾਰਨਾ, ਇਹ ਸਾਡਾ ਜੀਵਨ ਬਣ ਜਾਏ ਜੀ। ਇਹਨਾਂ ਅੱਖਰਾਂ ਨਾਲ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਹਾਰਦਿਕ ਤੌਰ 'ਤੇ ਸਿੰਘ ਸਾਹਿਬ ਜੀ ਦਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ, ਜੋ ਇੱਕ ਦਿਨ ਦੀ ਹਾਜ਼ਰੀ ਭਰਨ ਦਾ ਸਤਿਗੁਰਾਂ ਸੁਭਾਗ ਬਖਸ਼ਿਆ, ਉਹ ਸਤਿਗੁਰੂ ਰਹਿਮਤ ਕਰਕੇ ਇਸੇ ਤਰ੍ਹਾਂ ਗੁਰ ਸ਼ਬਦ ਦੀ ਸਾਂਝ ਬਖਸ਼ਿਸ਼ ਕਰੀ ਰੱਖਣ ਜੀ। ਆਓ ਸਤਿਗੁਰਾਂ ਦੇ ਧੰਨਵਾਦ ਸਹਿਤ ਤੇ ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਸਹਿਤ ਇਸ ਪਾਵਨ ਹੁਕਮ ਦੀਆਂ ਅਖੀਰਲੀਆਂ ਦੋ ਪੰਕਤੀਆਂ ਮੁੜ ਸ਼ਰਵਣ ਕਰਕੇ ਫਤਿਹ ਨਾਲ ਸਾਂਝ ਪਾਵੀਏ ਜੀ।
ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕਾਟੇ ਇੱਕ ਪਲਕਾ, ਹਰ ਹਰ ਦਿਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਣਕਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।